ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸੈਲਿਬ੍ਰਿਟੀ ਸ਼ੈਫ ਸੋ ਸੰਜੀਵ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ। ਕੀ ਹਾਲ ਚਾਲ ਨੇ?
ਬਹੁਤ ਵਧੀਆ ਹਾਲ ਚਾਲ ਹੈ ਪੁਨੀਤ, ਮਜ਼ਾ ਆ ਗਿਆ। ਮਤਲਬ ਐਂ ਲੱਗ ਹੀ ਨਹੀਂ ਰਿਹਾ ਕਿ ਮੈਂ ਲੱਗਾ ਪਿੰਡ ਬੈਠਾ ਹੋਇਆ ਮੈਂ, ਮਤਲਬ SBS ਦੇ ਸਟੂਡੀਓ ਬੈਠਾ। ਇਹ ਤੇ ਮਤਲਬ ਕਮਾਲ ਹੀ ਹੋ ਗਿਆ, ਮਜ਼ਾ ਆ ਗਿਆ।
ਆਪਣਾ ਪੰਜਾਬ ਹੋਵੇ, ਘਰ ਦੀ ਡੈਸ਼ ਡੈਸ਼ ਸਰੋਂ ਦਾ ਸਾਗ ਹੋਵੇ,
ਬਸ ਹੋਰ ਕੀ ਚਾਹੀਦਾ? ਹੋਰ ਕੁਛ ਚਾਹੀਦਾ ਹੀ ਨਹੀਂ। ਬਸ ਨਾਲ ਦੇਖੋ ਸਾਰੇ ਸਰੋਂ ਦਾ ਸਾਗ ਹੋਵੇ, ਥੋੜਾ ਜਿਹਾ ਅਚਾਰ ਅਚਾਰ ਵੀ ਚਾਹੀਦਾ ਹੈ। ਇਸ ਕਰਕੇ ਆਇਆ ਮੈਂ ਆਸਟ੍ਰੇਲੀਆ, ਪਤਾ।
ਅਚਾਰ ਕਰਕੇ? ਅਚਾਰ ਖਿੱਚ ਲਿਆ ਜਾਂ ਤੁਸੀਂ ਅਚਾਰ ਲੈ ਕੇ ਆਏ?
ਮੈਂ ਅਚਾਰ ਲੈ ਕੇ ਆਇਆ ਜੀ, ਮੈਂ ਅਚਾਰ ਲੈ ਕੇ ਆਇਆ। ਨਵੀਂ ਰੇਂਜ ਹੈਗੀ ਸਾਡੀ।
ਓਕੇ, ਉਹਦੇ ਬਾਰੇ ਮਤਲਬ ਉਹੀ ਮੈਂ, ਮੇਰਾ ਸਵਾਲ ਸੀ ਅਗਲਾ ਕਿ ਤੁਸੀਂ ਆਸਟ੍ਰੇਲੀਆ ਕਿਉਂ ਆਏ ਹੋ, ਕਿਵੇਂ ਕੀ ਖਿੱਚ ਕੇ ਲਿਆਂਦਾ, ਤੇ ਤੁਸੀਂ ਉਹਦੇ ਬਾਰੇ ਜ਼ਰੂਰ ਹਾਂਜੀ ਸਾਡੇ ਲਿਸਨਰਸ ਨੂੰ, ਵਿਊਅਰਸ ਨੂੰ ਦੱਸ ਦਿਓ।
ਨਹੀਂ, ਮੈਂ ਇੱਥੇ ਐਕਚੁਅਲੀ ਮੈਂ ਜਿੰਨੀ ਵਾਰ ਆਉਂਦਾ ਸੀ, ਬੜੇ ਸਾਲਾਂ ਤੋਂ ਆ ਰਿਹਾ ਮੈਂ ਇੱਥੇ, ਤੇ ਮੈਂ ਜਦ ਵੀ ਮਾਰਕੀਟ ਜਾਂਦਾ ਮੈਂ ਕਿਹਾ ਅੱਛਾ ਇੱਥੇ ਨਾ ਥੋੜੇ ਜਿਹੇ ਕੁਛ ਹੋਰ ਚੀਜ਼ਾਂ ਚਾਹੀਦੀਆਂ ਇੱਥੇ, ਮਤਲਬ ਕੁਛ ਮੈਰੀਨੇਟ ਚਾਹੀਦੇ ਨੇ, ਕੁਛ ਕਰੀ ਪੇਸਟ ਹੋਣੀ ਚਾਹੀਦੀ ਹੈ, ਕੁਛ ਪਿਕਲਸ ਹੋਣੇ ਚਾਹੀਦੇ ਨੇ, ਤੇ ਕੁਛ ਸੋਸਿਸ ਸਪੈਸ਼ਲ ਕੋਈ ਸੋਸ ਹੋਏ, ਜਾਂ ਫਿਰ ਮੈਂ ਕਿਹਾ ਕੁਛ ਕੁਛ ਤਾਂ ਅਲੱਗ ਹੋਣਾ ਚਾਹੀਦਾ। ਤੇ ਉਹਦੇ ਉੱਤੇ ਕੰਮ ਕੀਤਾ, ਕਰੀਬ 2-2.5 ਸਾਲ ਕੰਮ ਕੀਤਾ, ਤੇ ਹੁਣ ਇੱਕ ਨਵੀਂ ਰੇਂਜ ਲੈ ਕੇ ਆਏ ਹਾਂ, ਅਰਥ ਫੂਡ ਪ੍ਰੋਡਕਟਸ। ਅਰਥ ਫੂਡ ਦੀ ਪੂਰੀ ਰੇਂਜ ਹੈਗੀ, ਅਤੇ ਕਰੀਬ 15 ਆਈਟਮਸ ਹੈਗੀਆਂ, ਅਤੇ ਕੋਲਜ ਵਿੱਚ ਉਹਨੂੰ ਲਾਂਚ ਕਰ ਰਹੇ ਹੈਗੇ ਆ। ਅਤੇ ਮਤਲਬ ਮੈਂ ਕਿਹਾ ਕਿ ਅੱਛਾ ਇੱਥੇ ਆ ਰਹੇ, ਅਤੇ ਮੈਂ ਆ ਕੇ ਏਅਰਪੋਰਟ 'ਤੇ ਪੁੱਛਿਆ, ਮੈਂ ਕਿਹਾ ਇੱਥੇ ਮੈਨੂੰ ਦੱਸੋ ਬਾਈ ਪੁਨੀਤ ਢੀਂਗਰਾ ਕਿੱਥੇ ਰਹਿੰਦੇ? ਕਹਿੰਦੇ ਜੀ ਪੁਨੀਤ ਰਹਿੰਦੇ ਨੇ ਟਾਰਨੀਟ। ਮੈਂ ਕਿਹਾ ਚਲੋ ਟਾਰਨੀਟ ਚੱਲਦੇ ਹਾਂ, ਅਤੇ ਮੈਂ ਟਾਰਨੀਟ, ਫਿਰ ਮੈਂ ਕਿਹਾ ਪ੍ਰੋਡਕਟ ਕੋਲ 'ਤੇ ਅੱਜ ਉੱਥੇ ਲਾਂਚ ਕਰ ਰਹੇ ਹੈਗੇ ਅਸੀਂ, ਅਤੇ ਟਾਰਨੀਟ ਸੈਂਟਰ ਵਿੱਚ, ਐਂਡ ਲੁਕਿੰਗ ਫੋਰਵਰਡ ਟੂ ਇਟ।
ਬਿਲਕੁਲ ਜੀ, ਆਲ ਦਾ ਬੈਸਟ। ਔਰ ਨਾਮ ਕਿੰਨਾ ਵਧੀਆ ਤੁਸੀਂ ਸੋਚਿਆ ਨਾ, ਅਰਥ ਪ੍ਰੋਡਕਟ।
ਹਾਂ, ਅਰਥ
ਉਹ ਪਿੱਛੇ ਦਾ ਕਾਰਨ,
ਕਾਰਨ ਮੀਨਿੰਗ ਆਫ ਗੁੱਡ ਲਾਈਫ। ਅਰਥ ਦਾ ਮਤਲਬ ਕੀ ਹੁੰਦਾ? ਅਰਥ ਦਾ ਮਤਲਬ ਮੀਨਿੰਗ, ਅਤੇ ਦੀ ਰੀਅਲ ਮੀਨਿੰਗ ਆਫ ਲਾਈਫ ਇਜ਼ ਇਨ ਗੁੱਡ ਫੂਡ, ਗੁੱਡ ਪ੍ਰੋਡਕਟਸ, ਅਤੇ ਇਸ ਕਰਕੇ ਉਹਦਾ ਨਾ ਅਰਥ ਰੱਖਾ। ਥੋੜ੍ਹਾ ਛੋਟਾ ਵੀ ਹੋਣਾ ਚਾਹੀਦਾ, ਜ਼ਿਆਦਾ ਲੰਬਾ ਨਹੀਂ ਹੋਣਾ, ਵੱਡਾ ਜਿਵੇਂ ਪਤਾ ਚੱਲਿਆ ਕਿ ਮਤਲਬ ਲੰਬਾ ਚੌੜਾ ਨਾਮ ਹੋਏ, ਲੋਕਾਂ ਨੂੰ ਯਾਦ ਹੀ ਨਹੀਂ ਰਹਿਣਾ। ਅਤੇ ਸਿਰਫ ਮਤਲਬ ਨਾ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਯਾਦ ਹੋਏ, ਛੋਟਾ ਹੋਏ, ਵੱਡਾ ਹੋਏ, ਪੰਜਾਬੀ ਆਉਂਦੀ ਹੋਏ ਜਾਂ ਗੁਜਰਾਤੀ ਆਉਂਦੀ ਹੋਏ ਜਾਂ ਕਿਸੇ ਵੀ ਨੈਸ਼ਨੈਲਿਟੀ ਦਾ ਹੋਏ। ਬਿਕੋਜ਼ ਇਹ ਤਾਂ ਹੈਗਾ ਨਹੀਂ ਕਿ ਇੰਡੀਅਨ ਖਾਣਾ ਸਿਰਫ ਇੰਡੀਅਨਸ ਖਾ ਰਹੇ ਹੈਗੇ ਅਸੀਂ, ਬਈ ਸਾਰੇ ਪੰਜਾਬੀ ਤਾਂ ਸਾਰੀ ਜਗ੍ਹਾ ਹੈਗੇ ਨੇ, ਹੋਰ ਦੇਸ਼ ਵਾਲੇ ਵੀ ਹੈਗੇ, ਮਤਲਬ ਸਾਊਥ ਏਸ਼ੀਅਨ ਜਿੰਨੇ ਹੈਗੇ ਨੇ, ਸਾਰੇ ਫਲੇਵਰ ਅੱਛੇ ਲੱਗਦੇ ਨੇ। ਆਸਟ੍ਰੇਲੀਆ ਜਿੰਨੇ ਲੋਕ ਹੈਗੇ ਨੇ, ਉਹਨਾਂ ਨੂੰ ਇੰਡੀਅਨ ਫਲੇਵਰਸ ਬਹੁਤ ਚੰਗੇ ਲੱਗਦੇ ਨੇ, ਅਤੇ ਪਿੱਛੇ ਮੈਂ ਈਸਟ ਯੂਰਪ ਵਿੱਚ ਸੀਗਾ, ਉਹਨਾਂ ਨੂੰ ਬੜੇ ਚੰਗੇ ਲੱਗਦੇ ਨੇ ਸਾਡੇ ਇੰਡੀਅਨ ਫਲੇਵਰਸ ਹੁਣ, ਅਤੇ ਸਾਰਿਆਂ ਵਾਸਤੇ ਕਰਕੇ ਨੇਮ ਹੈਡ ਟੂ ਬੀ ਸ਼ੋਰਟ, ਇਟ ਹੈਡ ਟੂ ਹੈਵ ਅ ਮੀਨਿੰਗ, ਐਂਡ ਇਟ ਮੀਨਸ ਮੀਨਿੰਗ।
ਸੋ ਨਾਮ ਦੇ ਨਾਲ ਕਿਸੇ ਦਾ ਟਾਈਟਲ ਜੋ ਚੀਜ਼ ਦਾ ਹੋਵੇ ਉਹਦੇ ਨਾਲ ਤੁਹਾਨੂੰ ਪਿਆਰ ਹੈ ਬਹੁਤ ਜ਼ਿਆਦਾ, ਆਪਾਂ ਦੇਖਿਆ ਨਾ ਖਾਣਾ ਖਜ਼ਾਨਾ ਤੋਂ ਵੀ, ਨਾਮ ਉਹਨਾਂ ਨੇ ਕੁਝ ਹੋਰ ਰੱਖਣਾ ਸੀ, ਤੁਸੀਂ ਬ੍ਰੇਨ ਸਟ੍ਰੋਮਿੰਗ ਕੀਤੀ ਨਾਲ ਟੀਮ ਦੇ ਮਿਲ ਕੇ, ਨਹੀਂ ਨਹੀਂ ਇਹ ਨਾਮ ਨਹੀਂ ਮੈਨੂੰ ਚਾਹੀਦਾ। ਫਿਰ ਜਦੋਂ ਕੀਤੀ ਗਈ, ਬਾਕੀ ਵੀ ਹੋਰ ਜਿਵੇਂ ਘਰ ਦੇ ਬੱਚਿਆਂ ਦੇ ਨਾਮ ਜਾਂ ਆਪਣੇ ਰੈਸਟੋਰੈਂਟਸ ਦਾ ਨਾਮ, ਇਹ ਵੀ ਚੂਜ਼ ਕਰਨ ਨੂੰ ਬਹੁਤ ਜ਼ਿਆਦਾ ਬ੍ਰੇਨ ਸਟ੍ਰੋਮਿੰਗ ਕੀਤੀ ਸੀ ਜਾਂ ਫਿਰ ਕੁਇਕ ਆ ਗਿਆ ਤੇ ਰੱਖ ਲਿਆ?
ਨਹੀਂ ਨਹੀਂ, ਹੋ ਤੇ ਕੁਇਕ ਜਾਂਦਾ, ਬਟ ਆਈ ਐਮ ਪਰਟੀਕੁਲਰ, ਮੈਨੂੰ ਮਜ਼ਾ ਆਉਂਦਾ ਹੈਗਾ। ਮਤਲਬ ਕਿ ਜਿਵੇਂ ਸਾਡੇ ਰੈਸਟੋਰੈਂਟ ਹੈਗੇ, ਉਹਦਾ ਨਾਂ ਦ ਯੈਲੋ ਚਿਲੀ, ਮੈਂ ਕਿਹਾ ਸਾਰੇ ਲਾਲ ਤੇ ਹਰੀ ਹੁੰਦੀ, ਮੈਂ ਕਹਿੰਦਾ ਕੁਝ ਅਲੱਗ ਹੋਣਾ ਚਾਹੀਦਾ, ਰਾਈਟ? ਸੋ ਮਾਈ ਡੋਟਰਸ, ਆਈ ਐਮ ਅ ਕ੍ਰੀਏਟਿਵ ਪਰਸਨ, ਤੇ ਕ੍ਰੀਏਟਿਵਿਟੀ ਜਿਹੜੀ ਹੈਗੀ ਹੈ ਉਹਦੇ ਵਿੱਚ ਕ੍ਰੀਏਟਿਵ, ਮੇਰੀ ਵੱਡੀ ਜਿਹੜੀ ਕੁੜੀ ਹੈਗੀ ਉਹਦਾ ਨਾਂ ਹੈਗਾ ਰਚਿਤਾ, ਵਿਚ ਮੀਨਸ ਕ੍ਰੀਏਸ਼ਨ, ਛੋਟੀ ਕ੍ਰਿਤੀ,
ਯਾ
ਅਗੇਨ ਕ੍ਰੀਏਟਿਵਿਟੀ, ਅਤੇ ਵੰਡਰ ਸ਼ੈਫ ਸਾਡੀ ਕੰਪਨੀ ਹੈਗੀ, ਪੈਨਸ ਅਤੇ ਉਹ ਬਣਾਉਂਦੇ ਹਾਂ। ਚੈਨਲ ਦਾ ਨਾਮ ਫੂਡ ਚੈਨਲ ਹੈਗਾ, ਅਤੇ ਮੈਂ ਕਿਹਾ ਸਿਰਫ ਫੂਡ ਚੈਨਲ ਨਹੀਂ, ਪੰਜਾਬੀ 'ਚ ਕਿਵੇਂ ਕਹਿੰਦੇ ਅਸੀਂ, ਕਹਿੰਦੇ ਕੋਈ ਵੀ ਚੀਜ਼ ਹੁੰਦਾ ਪੇਂਟਿੰਗ ਸ਼ੇਂਟਿੰਗ, ਰਾਈਟ? ਅਤੇ ਅਸੀਂ ਕਿਹਾ ਕਿ ਫੂਡ ਫੂਡ, ਕਹਿੰਦੇ ਦੋ ਵਾਰੀ, ਮੈਂ ਕਿਹਾ ਥੋੜ੍ਹਾ ਜ਼ਿਆਦਾ ਫੂਡ ਹੈਗਾ, ਕੀ ਹੋ ਗਿਆ? ਸੋ ਚੈਨਲ ਦਾ ਟੀਵੀ ਚੈਨਲ ਨੇਮ ਇਜ਼ ਫੂਡ ਫੂਡ, ਕਹਿੰਦੇ। ਸੋ ਆਈ ਆਲਵੇਜ਼, ਮੈਨੂੰ ਮਜ਼ਾ ਆਉਂਦਾ ਕਿ ਨਾਮ ਕਰਨ ਜਿਹੜਾ ਹੈਗਾ, ਈਵਨ ਜਿਵੇਂ ਮੈਨਿਊ ਬਣਦੇ ਨਾ, ਤੇ ਉਹਦੇ ਵਿੱਚ ਵੀ ਮਤਲਬ ਮੈਂ ਕਹਿੰਦਾ ਕਿ ਦੇਖੋ ਨਾ ਥੋੜਾ ਜਿਹਾ ਘਰ ਵਿੱਚ ਅਗਰ ਪੀਲੀ ਦਾਲ ਵੀ ਬਣਾ ਰਹੇ ਹੋ ਨਾ, ਬੋਰਿੰਗ ਜੀ ਵੀ ਬਣਾ ਰਹੇ ਹੋ, ਤਾਂ ਨਾ ਥੋੜਾ ਜਿਹਾ ਕਰਦੇ ਹੋ ਤੁਸੀਂ ਦਾਲ ਮੁਸਕੁਰਾਤੀ, ਬੰਦੇ ਨੇ ਕਿਹਾ ਅੱਛਾ ਇਹ ਕੀ ਹੈਗਾ, ਤੇ ਆਪਣੇ ਆਪ ਕਨਵਰਸੇਸ਼ਨ ਸ਼ੁਰੂ ਹੋ ਗਈ, ਤੇ ਮਤਲਬ ਉਬਲੇ ਹੋਏ ਚਾਵਲ ਹੀ ਖਾਣੇ ਨਾ ਕੋਈ ਗੱਲ ਨੀ, ਉਹ ਤਾਂ ਕਰਦੇ ਚਾਵਲੇ ਉਬਾਲ, ਐਵੇਂ ਲੱਗਦਾ ਮੁਗਲੇ ਆਜ਼ਮ ਵੇਖ ਕੇ ਆਏ।
ਨਾਈਸ, ਪਨੀਰ ਦੋ ਪਿਆਜ਼ਾ,
ਪਿਆਜ਼ਾ ਹਾਂ, ਤੇ ਚਾਰ ਪਾ ਦਿੱਤੇ ਕੀ ਹੋ ਜਾਏਗਾ, ਚਾਰ ਪਿਆਜ਼ਾ।
Nice. So, food wali aunde aa naama to baad khichdi naal inna pyar kyon hai tuhanu, matlab tusi Guinness record vi banaya, Guinness world record, so khichdi what inspired you ki ha khichdi de utte dhyan dena sab to zyada?
Dekho khichdi badi na underrated ji dish hai gi, ke matlab sade dekho te chawal te dal oh jehdiyan cheezan hai gian oh bahut lokan nu matlab it joins India, sare matlab agar unites India sari jagah chahe oh south hoye north hoye east hoye west hoye te oh dal chawal sare loki khan ge, matlab na kuch alag ho sakda, kidre pongal hoyega, kidre varan baat hoyega, kidre kuch bhi hoyega, right, bisibille baat ho jayega, te this is something that unites India, te main kya ki ਇਹਦੇ ਵਾਸਤੇ ਕੁਛ ਕਰਨਾ ਚਾਹੀਦਾ। ਪਲੱਸ ਜਦ ਮੈਂ ਖਿਚੜੀ ਦਾ ਗਿਨੀਜ਼ ਵਰਲਡ ਰਿਕਾਰਡ ਕੀਤਾ ਸੀਗਾ, ਉਸ ਵਕਤ ਕੋਈ ਮਤਲਬ ਮਿਲਟਸ ਦੀ ਗੱਲ ਨਹੀਂ ਹੁੰਦੀ ਸੀ, ਐਂਡ ਮੇਰਾ ਮੰਨਣਾ ਸੀਗਾ ਮਿਲਟਸ ਸਾਨੂੰ ਉਹਦੀ ਪ੍ਰਮੋਸ਼ਨ ਕਰਨੀ ਚਾਹੀਦੀ ਹੈ। ਸੋ 2016 ਮੈਂ ਉਹਦੇ 'ਤੇ ਕੰਮ ਸ਼ੁਰੂ ਕੀਤਾ, ਅਤੇ 2017 ਵਿੱਚ ਇਹਦਾ ਮੈਂ ਵਰਲਡ ਰਿਕਾਰਡ ਇਹਦਾ ਉਹਦੀ ਪੂਰੀ ਕੰਮ ਉਹਦੇ 'ਤੇ ਕੀਤਾ, ਵਰਲਡ ਰਿਕਾਰਡ ਕੀਤਾ ਮਿਲਟਸ ਦੇ ਨਾਲ ਖਿਚੜੀ ਬਣਾਈ ਸੀ, ਅਤੇ ਮੈਨੂੰ ਉਹਦੇ ਨਾਲ ਇੰਨਾ ਪਿਆਰ ਹੈਗਾ ਕਿ ਮੈਂ ਆਸਟ੍ਰੇਲੀਆ ਵੀ ਖਿਚੜੀ ਲੈ ਕੇ ਆਇਆ, ਅਤੇ ਖਿਚੜੀ ਦੇ ਮਤਲਬ ਇਹ ਦੇਖੋ ਜੀ, ਅਤੇ ਮੈਂ ਕਹਿੰਦਾ ਰਿਸੋਤੋ ਸਟਾਈਲ,
ਵਾਹ,
ਇਹ ਰਿਸੋਤੋ ਸਟਾਈਲ ਹੈਗਾ, ਉਹਦੇ ਵਿੱਚ ਨਾ ਸਿਰਫ ਦਾਲ ਚਾਵਲ ਉਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ, ਬਟ ਮਤਲਬ ਮਿਲਟਸ ਵੀ ਹੈਗੇ, ਦੂਜੇ ਏਨਸ਼ੀਅੰਟ ਗ੍ਰੇਨਸ ਵੀ ਪਾਏ ਨ, ਸੋ ਵੀ ਮਤਲਬ ਉਹਨੂੰ ਥੋੜ੍ਹਾ ਸਿਹਤ ਵਾਸਤੇ ਵੀ ਚੰਗਾ ਬਣਾਇਆ,
ਅਤੇ
ਆਈ ਥਿੰਕ ਖਿਚੜੀ ਇਜ਼।
ਸੋ ਜਿਵੇਂ ਖਿਚੜੀ ਵੀ ਘਰ ਦਾ ਖਾਣਾ ਨਾ, ਕੁਇਕ ਈਜ਼ੀ ਰੈਸਿਪੀ, ਜਿਵੇਂ ਮੈਂ ਵੀ ਇੱਥੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ, ਮੇਰੇ ਵਰਗੇ ਹੋਰ ਬਹੁਤ ਨੇ ਜਿਹੜੇ ਆ ਰਹੇ ਨੇ, ਦੇ ਫੀਲ ਹੋਮ ਸਿੱਖ, ਜਿਵੇਂ ਮਲਕੀਤ ਸਿੰਘ ਨੇ ਗਾਇਆ ਸੀ ਨਾ ਗਾਣਾ, ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ। ਸੋ ਹੁਣ ਵੀ ਬਹੁਤ ਸਾਰੇ ਸਟੂਡੈਂਟਸ ਆਉਂਦੇ ਨੇ ਟਿਪੀਕਲੀ, ਜੋ ਨਵੇਂ ਆਉਂਦੇ ਨੇ, ਉਹਨਾਂ ਦਾ ਦਿਲ ਕਰਦਾ ਕਿ ਯਾਰ ਮਾਂ ਦੇ ਹੱਥਾਂ ਦੀ ਰੋਟੀ ਮਿਲ ਜਾਵੇ।
ਬਿਲਕੁਲ।
ਸੋ ਉਹਨਾਂ ਨੂੰ ਕੀ ਸੁਜੈਸਟ ਕਰੂੰਗੇ ਕਿ ਕਿਵੇਂ ਹੋਮ ਜੋ ਸਿਕਨੈਸ ਤੋਂ ਬਚ ਸਕਦੇ ਨੇ, ਇਹ ਜੋ ਫੂਡ ਹੈ ਸਾਡਾ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਕਿਵੇਂ ਕਨੈਕਟ ਕਰਕੇ ਰਹਿ ਸਕਦੇ ਨੇ ਉਹਦੇ ਨਾਲ, ਜੋ ਉਹਨਾਂ ਵਾਸਤੇ, ਕਿਉਂਕਿ ਉਹਨਾਂ ਨੇ ਅਸਾਈਨਮੈਂਟਸ ਵੀ ਬਣਾਉਣੀਆਂ ਹੁੰਦੀਆਂ, ਕੰਮ ਤੇ ਵੀ ਜਾਣਾ ਹੁੰਦਾ, ਟਾਈਮ ਵੀ ਨਹੀਂ ਹੈ, ਬਜਟ ਵੀ ਨਹੀਂ ਹੈ, ਸੋ ਉਹਨਾਂ ਵਾਸਤੇ ਕੀ ਸੁਜੈਸਟ ਕਰੂੰਗੇ?
ਦੇਖੋ ਨੈਚੁਰਲੀ ਅਸੀਂ ਇਸ ਕਰਕੇ ਆਪਣੀ ਜਿਹੜੀ ਜਿੰਨੀ ਅਰਥ ਰੇਂਜ ਹੈਗੀ ਹੈ ਉਹ ਬਿਲਕੁਲ ਉਹਨੂੰ ਵੀ ਹੈਵ ਟਰਾਈਡ ਕਿ ਉਹ ਵੈਲਿਊ ਲੋਕਾਂ ਨੂੰ ਮਿਲੇ, ਜਿੰਨੇ ਵੀ ਹੈਗੇ, ਜਿੰਨੇ ਸਾਰੇ ਪ੍ਰੋਡਕਟਸ ਲਾਂਚ ਕਰ ਰਹੇ ਹਾਂ, ਦੇ ਆਰ ਅਰਾਊਂਡ $5 ਦੇ ਆਸ ਪਾਸ ਦੀ ਪ੍ਰਾਈਸਿੰਗ ਹੈਗੀ ਉਹਨਾਂ ਦੀ, ਅਤੇ ਨੈਚੁਰਲੀ ਆਈ ਵੁੱਡ ਸੇ ਕਿ ਥੋੜ੍ਹਾ ਜਿਹਾ ਕੁਕਿੰਗ ਸਿੱਖ ਲੈਣੀ ਚਾਹੀਦੀ ਹੈ, ਥੋੜ੍ਹੀ ਜਿਹੀ ਸਿੱਖ ਲੈਣੀ ਚਾਹੀਦੀ, ਬਹੁਤ ਆਸਾਨ ਮਤਲਬ ਸਭ ਤੋਂ ਕੋਸਟ ਇਫੈਕਟਿਵ ਤਾਂ ਹੋ ਹੀ ਰਹਿੰਦਾ ਕਿ ਆਪ ਬਣਾਓ, ਅਤੇ ਤੁਹਾਨੂੰ ਪਤਾ ਕਿ ਕੀ ਕਰੋ, ਪਰ ਟਾਈਮ ਵੀ ਲੱਗ ਜਾਂਦਾ, ਦੈਟਸ ਵਾਈ ਇਹ ਪ੍ਰੋਡਕਟ ਜ਼ਰੂਰੀ ਹੋ ਜਾਂਦੇ ਨੇ। ਦੂਜਾ ਮੈਂ ਪਰਸੋਂ ਨਾ ਮੈਂ ਕਿਹਾ ਮੈਂ ਆਸਟ੍ਰੇਲੀਆ ਆਇਆ, ਸਾਡੇ ਨਵੇਂ ਪ੍ਰੋਡਕਟ ਲਾਂਚ ਹੋ ਰਹੇ ਨੇ, ਪੂਰੇ ਸਾਰੇ ਹੋ ਰਹੇ, ਅਤੇ ਮੈਂ ਆਪਣਾ ਗੁਰਦੁਆਰੇ ਗਿਆ, ਮੈਂ ਇੱਥੇ ਮੈਂ ਮੱਥਾ ਟੇਕਣ ਗਿਆ, ਅਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਉੱਥੇ ਨਾ ਮਤਲਬ ਕਹਿੰਦੇ ਨੇ ਇੱਥੇ ਹਮੇਸ਼ਾ ਹੀ ਲੰਗਰ ਲੱਗਿਆ ਰਹਿੰਦਾ, ਕਿ ਇਸ ਤਰ੍ਹਾਂ ਨਹੀਂ ਹੈਗਾ ਕਿ ਸਾਡੇ ਮਤਲਬ ਜਿੱਥੇ ਅਸੀਂ ਜਾਂਦੇ ਸੀ ਨਾ, ਅਤੇ ਸੰਡੇ 'ਤੇ ਸੰਡੇ ਹੁੰਦਾ ਸੀ ਲੰਗਰ ਸਿਰਫ ਸਾਡੇ ਗੁਰਦੁਆਰੇ 'ਤੇ, ਇੱਥੇ ਬੜਾ ਚੰਗਾ ਲੱਗਿਆ ਕਿ ਹਰ ਰੋਜ਼ ਲੱਗਿਆ ਹੁੰਦਾ, ਤਾਂ ਹੋਮ ਸਿੱਖ ਹੋ ਰਹੇ ਹੋ, ਗੁਰਦੁਆਰੇ ਚਲੇ ਜਾਓ, ਮੱਥਾ ਵੀ ਟੇਕੋ, ਉੱਥੇ ਲੰਗਰ ਵੀ ਖਾ ਲਓ, ਬਾਕੀ ਤਾਂ ਉਹਦੇ ਬਾਅਦ ਕਹਾਂਗਾ ਕਿ ਸਭ ਤੋਂ ਵਧੀਆ ਉਹ ਮਤਲਬ ਬਾਬੇ ਦੀ ਮਿਹਰ ਵੀ ਤੁਹਾਨੂੰ, ਅਤੇ ਉੱਤੇ ਨਾਲ ਥੋੜ੍ਹਾ ਕੁਕਿੰਗ ਸਿੱਖ ਲਓ, ਦੈਟ ਇਜ਼ ਸੈਕਿੰਡ ਬੈਸਟ, ਐਂਡ ਥਰਡ ਬੈਸਟ ਇਫ ਯੂ ਹੈਵ ਟੂ ਚੂਜ਼, ਅਤੇ ਫਿਰ ਸਾਡੇ ਪ੍ਰੋਡਕਟ ਹੈਗੇ, ਅਤੇ ਮੈਂ ਨਹੀਂ ਕਹਾਂਗੀ ਸਭ ਤੋਂ ਪਹਿਲੇ ਸਾਡੇ ਪ੍ਰੋਡਕਟ ਹੋਣਗੇ, ਮੈਂ ਕਿਹਾ ਤੁਸੀਂ ਲਾਸਟ ਚੂਜ਼ ਕਰੋ, ਬਟ ਆਈ ਥਿੰਕ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਖਾਣਾ ਬਣਾਉਣ 'ਤੇ ਜ਼ਰੂਰ ਆਉਣਾ ਚਾਹੀਦਾ
ਜੀ। ਡੈਫੀਨੇਟਲੀ ਮੈਂ ਇਸ ਗੱਲ ਤੋਂ ਇੰਸਪਾਇਰ ਹੋਊਂਗਾ, ਮੈਨੂੰ 9 ਸਾਲ ਹੋ ਗਏ ਨੇ, ਮੈਂ ਕਿਤੇ ਮਹੀਨੇ 'ਚ ਇੱਕ ਵਾਰੀ ਸਿਰਫ ਕੁੱਕ ਕਰਦਾ, ਡੈਫੀਨੇਟਲੀ ਹੁਣ ਮੈਂ ਆਲ ਟਰਾਈ। ਜਿਵੇਂ ਆਪਾਂ ਫੂਡ ਦੀ ਗੱਲ ਕਰ ਰਹੇ ਹਾਂ ਨਾ, ਇੱਥੇ ਪੰਜਾਬੀ ਇੰਡੀਅਨ ਕਲਚਰ ਨੂੰ ਪ੍ਰਜ਼ਰਵ ਕਰਨ ਲਈ ਬਹੁਤ ਸਾਰੇ ਮੇਲੇ ਕਰਵਾਏ ਜਾਂਦੇ ਨੇ, ਭੰਗੜੇ ਪਾਏ ਜਾਂਦੇ ਨੇ, ਗਿੱਧੇ ਪਾਏ ਜਾਂਦੇ ਨੇ ਨਾ, ਬਹੁਤ ਸਾਰੇ ਫੈਸਟੀਵਲਸ ਹੁੰਦੇ ਨੇ, ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਬਹੁਤ ਸਾਰੇ ਦੇਸ਼ਾਂ 'ਚ ਘੁੰਮਦੇ ਹੋ, ਫੂਡ ਦਾ ਜੋ ਆਪਣਾ ਟ੍ਰੈਡੀਸ਼ਨਲ ਫੂਡ ਹੈ ਉਹਦਾ ਕਿੰਨਾ ਕੁ ਵੱਡਾ ਰੋਲ ਹੁੰਦਾ ਬਾਹਰਲੇ ਮੁਲਕਾਂ ਦੇ ਵਿੱਚ ਕਲਚਰ ਨੂੰ ਪ੍ਰਜ਼ਰਵ ਕਰਨ ਲਈ, ਕਿ ਕਲਚਰ ਜ਼ਿੰਦਾ ਰਹੇ?
ਬਹੁਤ ਬਹੁਤ ਵਧੀਆ ਸਵਾਲ ਹੈ। ਆਈ ਥਿੰਕ ਫੂਡ ਨੰਬਰ 1 ਹੈਗਾ ਉਹਦੇ 'ਚ, ਅਗਰ ਮੈਨੂੰ ਕਹੋ ਕਲਚਰ, ਕਿਉਂਕਿ ਫੂਡ ਕਨੈਕਟਸ, फूड की मेमोरी बड़ी जबरदस्त होंगी, हमेशा रहेगी। तो अगर कदे भी किसी कल्चर के बारे में जानना है, उन्होंने प्रिजर्व करना है, तो साढ़े जे प्रधानमंत्री है, मैं उन्होंने एक मील खिला रहा सी, तो कुछ गल हुई तो कहते खाना जिस तरह कनैक्ट करता है ना, होर कोई नहीं कोई चीज़ कर सकती, जे दिलों जोड़ता है, गाना जिस तरह जोड़ता है, खाना उस तो ज़्यादा जोड़ सकता है। तो आई थिंक कल्चर, फूड इज़ रिप्रजेंटेशन ऑफ कल्चर, खाना जड़ा है कल्चर हैगा, तो बहुत ही जरूरी है। अगर तुसी प्रिजर्व करना, और प्रिजर्व करना तो एक गल है, वधाना भी तो है, खाना उहदे बहुत जरूरी है।
सो असी देखिया ना, जदों असी बचपन च वड्डे हो रहे सी तां खाना खजाना देखिया, सो तुसी खाना खजाना तो भी बहुत सारा कुछ सीखिया होएगा। सो हुण जदों तुसी ऑडियंस नाल कनैक्ट कर रहे हैं, सो खाना खजाना की अगर जर्नी की गल करा, उन्होंने किवें शेप की है सारी चीज, जिवें मैं देखिया तुसी आके खुद सैटअप करवाउण लग गए साडे नाल, हाँ ये लाइट इधर कर दो, तुहानूं मतलब इन्ने साल हो गए ने कैमरा दे अगे, टीवी दे अगे, सो जर्नी ने किवें शेप की है सारी जो चीज है हुण तक।
देखो मैं कहना अपने आप नूं, मैं स्टूडेंट हैगा, आई एम स्टूडेंट फॉर लाइफ, मैं हमेशा ही स्टूडेंट रहना चाहना, तो मैं सीखना रहना, मैं हमेशा सीखता रहना कि अच्छा कि हैगा। स्टूडियो आया, मतलब परसों असी चैनल 7 वास्ते शूट कर रहे थे, तो वो लोग आए, तो मैं उन्होंने कहा अच्छा हूं ना ए वाले शॉट इतों तुम ओवर द शोल्डर लै लो, इनू हाई स्पीड लै लो, दिस इज द टाइम टू डू इट। तो वो बड़ा मतलब ऑस्ट्रेलियन मुंडा जैसे कमाल है, मतलब दिस इज सो गुड टू फिल्म विद समवन। तो मैं हमेशा मतलब मैं देखता रहना कि ओ अच्छा अजकल ए केड़ा सॉफ्टवेयर है, जो मेरे सामने स्क्रीन पई है, सॉफ्टवेयर चल रहा है, डेल गैलेक्सी ऑन एयर। पहले मनु मैं जब देखता सीगा वेगस होंदा सी, सोनी दा वेगस राइट, तो वो मैं पूरा सीखा होया सी, मनु आंदा सीगा कैमरा मैं देख लेना कि अच्छा केड़ा कैमरा है, केड़ा माइक हैगा, केड़ा लेंस लाया होगा, अच्छा ये कैमरा भी लाया, इतने भी कर रहा है, इतों साउंड कर रहा है, बैकअप शूट कर रहा है, कर रहा है, लाइट हैगी। आई थिंक अगर तुसी स्टूडेंट हैगे हो ना, तो चाहे वह खाना खजाना होए या लाइफ होए, यू आर ऑलवेज लर्निंग। एंड अगर तुसी सीख रहे हो ना और जिंदगी सीखते रहोगे, तो अपने आप जिंदगी बड़ी मज़ेदार हो जाती है, बिकॉज यू वेक अप तो तुहानू लगता मैं तो बहुत कुछ आंदा ही नहीं हैगा, मैं तो कुछ पता ही नहीं हैगा। तो दैट इज़ अ वेरी गुड फीलिंग कि मतलब जब जिंदगी दा तुहाडा जिहड़ा घड़ा हैगा ना वह खाली हैगा, तो उन्होंने तुम नॉलेज नाल भरते रहो, भरते जाओ, वह मज़ा ही कुछ और है। मतलब तिजोरियाँ भरन तो ज़्यादा ना, अगर अपनी जिंदगी वैल्यूएबल बना लीए, तो जब घड़ा भर जाता है तो तुम शेयर करना शुरू कर देंगे हो। तो मैं तो मतलब अपनी नॉलेज नाल हमेशा जिमें खाना खजाना इसी करके कि मैं सीखता सी, सिखाता सी, वही कर रहा मैं, तो माई जर्नी हैज़ बीन दैट, हर रोज़ मैं सीखना फिर सिखाना।
So now, as you know, कि मैनू कुकिंग नहीं आती, मैं करदा नहीं कुकिंग है ना, सो हुण कुकिंग इज ऑलसो क्रिएटिविटी ना, जिवें तुसी सीखण की गलबात की है या कुछ नवा क्रिएट करन की गलबात की है, सो फूड दे विच तुसी ऑलरेडी जो बहुत सारिया चीज़ां चल रही ने उन्हों ही मिक्स एंड मैच करके कुछ नवी चीज़ ईजाद कर दो, या फिर एक कुकिंग दे विच इदां दी भी चीज़ हुंदी कि अज मैं कुछ दुनिया नू ही नवी चीज़ दे देनी है, कि कुछ बेसिक तो क्रिएट करके कुछ नवा अज प्रजेंट कर देना।
डेफिनेटली उही हुंदा है, देखो कोई भी चीज़ हैगी, कोई भी फील्ड क्रिएटिव फील्ड हैगी है, उहदे विच हमेशा यही रहिंदा कि नवा की कर सकने जो लोगों ने नहीं सोचा। राइट, तो चाहे वह खाना खजाना शो सीगा, पहले सीगा ही नहीं, इंडिया कोई शो ही नहीं सी टीवी खाने का, सो दैट वाज़ द फर्स्ट शो। तो तुसीं खाने विच वन थिंग इज़ कि अच्छा इस तरह होंदा है, तुसी इस तरह करते, अच्छा जी पिज्जा बनता सी उहदे चिकन बारबेक्यू पाते, मैं तंदूरी चिकन पा दिता, इज़ दैट न्यू? नो इट्स नॉट न्यू। राइट, तो तुसी मतलब अपना कुछ नवा की क्रिएट कर सकते हो, कोई चीज़ किस तरह तुसी सोचते हो कि अच्छा अच्छा ए हो सकती है, इत्थे दे जिन्हें बड़े इंटरेस्टिंग इनग्रीडियंट्स हैगे ने इत्थे दे, मतलब उहदे नाल तुसी की करोगे? मतलब तुसी नींबू दा अचार ते पाते ही हो जी, राइट, इत्थे दे फिंगर लाइम बड़े जबरदस्त होंदे ने, उहदे नाल की बनाओगे जी? ਉਹਦਾ ਕੀ ਬਣੇਗਾ? ਮਤਲਬ ਇੱਥੇ ਲੈਮਨ ਮਿਰਟਲ ਹੁੰਦਾ, ਬੜਾ ਬਹੁਤ ਜ਼ਬਰਦਸਤ ਇਨਗਰੀਡੀਅੰਟ ਹੈਗੇ, ਅਤੇ ਉਹਨੂੰ ਤੁਸੀਂ ਲੱਸੀ, ਮਿੱਠੀ ਲੱਸੀ ਪਾ ਸਕਦੇ ਹੋ, ਰਾਈਟ, ਅਤੇ ਤੂੰ ਕਹਿੰਦੇ ਨਿੰਬੂ ਦੇ ਮਤਲਬ ਕਿਵੇਂ ਲੱਸੀ 'ਚ ਕਿਵੇਂ ਪਾਵਾਂਗੇ? ਰਾਈਟ, ਮਤਲਬ ਜਿਸ ਮੈਂ ਆਪਣਾ ਥਾਈਲੈਂਡ ਗਿਆ, ਮੈਨੂੰ ਉੱਥੇ ਲੈਮਨ ਗਰਾਸ ਬੜਾ ਚੰਗਾ ਲੱਗਿਆ, ਅਤੇ ਲੈਮਨ ਗਰਾਸ ਨੂੰ ਤੁਸੀਂ ਮਤਲਬ ਦੇ ਮੈਨੀ ਡਿਫਰੈਂਟ ਵੇਜ਼ ਤੁਸੀਂ ਯੂਜ਼ ਕਰ ਸਕਦੇ ਹੋ। ਅਤੇ ਸਾਡੇ ਰੈਸਟੋਰੈਂਟ ਸੀ ਬਹੁਤ ਸਾਲ ਪਹਿਲੇ, ਆਪਣੇ ਜਿਹੜਾ ਸਾਡੇ ਚਿਕਨ ਟਿੱਕਾ ਸੀਗਾ, ਉਹਦਾ ਫਲੇਵਰ ਮੈਂ ਸਲਾਈਟ ਫਲੇਵਰ ਵਿਦ ਲੈਮਨ ਗਰਾਸ, ਉਹ ਸ਼ੁਰੂ ਕੀਤਾ ਉਹਨਾਂ ਵਾਹ ਵਾਹ। ਤੋ ਕਦੀ ਇਨਗਰੀਡੀਅੰਟ ਪਾਉਂਦੇ ਹੋ, ਕਦੀ ਕੋਈ ਟੈਕਨੀਕ ਪਾਉਂਦੇ ਹੋ, ਕਦੀ ਕੋਈ ਨਵੀਆਂ ਨਵੀਆਂ ਚੀਜ਼ਾਂ ਜੋ ਪਤਾ ਨਹੀਂ ਹੁੰਦਾ ਕੀ ਹੋਏਗਾ। ਸੀ ਇੱਕ ਹੁੰਦਾ ਨਾ ਰਸਤੇ ਬਣੇ ਹੋਏ ਆ, ਤੁਸੀਂ ਫੋਲੋ ਕਰ ਦਿੱਤਾ, ਯੂ ਬਿਕਮ ਅ ਫੋਲੋਅਰ। ਕਿਸ ਤਰ੍ਹਾਂ ਤੁਸੀਂ ਚੱਲਦੇ ਹੋ ਜਿੱਥੇ ਰਸਤਾ ਬਣਿਆ ਹੀ ਨਹੀਂ ਸੀ, ਤੁਸੀਂ ਚੱਲਦੇ ਗਏ ਅਤੇ ਰਸਤਾ ਬਣਦਾ ਗਿਆ। ਜਦ ਰਸਤਾ ਬਣਿਆ ਤਾਂ ਤੁਸੀਂ ਲੀਡਰ ਹੋ ਗਏ, ਕਿਉਂਕਿ ਤੁਹਾਡੇ ਪਿੱਛੇ ਫੋਲੋਅਰ ਆ ਗਏ। ਅਤੇ ਆਲ ਕ੍ਰੀਏਟਿਵ ਪੀਪਲ ਲਾਈਕ ਟੂ ਐਕਸਪੈਰੀਮੈਂਟ, ਲਾਈਕ ਕਿ ਉਹ ਕੁਛ ਨਾ ਕੁਛ ਨਵਾਂ ਕਰਨ, ਕੁਛ ਨਾ ਕੁਛ ਨਵਾਂ ਕ੍ਰੀਏਟ ਕਰਨ, ਬਿਕੋਜ਼ ਕ੍ਰੀਏਟਿਵਿਟੀ ਜਿਹੜੀ ਹੈਗੀ ਹੈ ਦੈਟ ਲੀਡਸ ਟੂ ਲੀਡਰਸ਼ਿਪ।
ਸੋ ਬਹੁਤ ਸਾਰੇ ਮੇਰੇ ਆਸ ਪਾਸ ਨੇ ਜੋ ਮੈਂ ਇਹ 9 ਸਾਲ ਦੇ ਇੱਥੇ ਆਸਟ੍ਰੇਲੀਆ ਦੇ ਸਫ਼ਰ ਦੇ ਵਿੱਚ ਦੇਖਿਆ, ਪੰਜਾਬੀ ਮੇਰੇ ਵੱਡੇ ਭਾਈ ਨੇ, ਉਹ ਘਰ ਦੇ ਵਿੱਚ ਜਦੋਂ ਪਾਰਟੀਜ਼ ਵਗੈਰਾ ਹੁੰਦੀਆਂ ਨੇ ਉਹ ਖੁਦ ਕੁੱਕ ਕਰਦੇ ਨੇ, ਕਦੀ ਕੋਈ ਚਿਕਨ ਬਣਾ ਲਿਆ, ਬੱਕਰਾ ਬਣਾ ਲਿਆ ਪੰਜਾਬੀ ਵਾਲਾ ਨਾ, ਅਤੇ ਆਸ ਪਾਸ ਸਾਰੇ ਤਾਰੀਫ ਕਰਦੇ ਨੇ, ਵਾਹ ਯਾਰ ਤੂੰ ਤਾਂ ਬਹੁਤ ਘੈਂਟ ਬਣਾ ਲੈਂਦਾ, ਬਹੁਤ ਕਮਾਲ ਦਾ ਬਣਾ ਲੈਂਦਾ। ਉਹਨਾਂ ਨੇ ਇਸ ਤੋਂ ਹੀ ਇੰਸਪੀਰੇਸ਼ਨ ਲੈ ਕੇ ਰੈਸਟੋਰੈਂਟਸ ਖੋਲ੍ਹਿਆ, ਫੂਡਮੈਨਸ ਖੋਲ੍ਹੀਆਂ, ਪਰ ਉਹ ਚਲਾ ਨਹੀਂ ਪਾਏ। ਕਿਉਂ?
ਦੇਖੋ ਇਸ ਤਰ੍ਹਾਂ ਹੈਗਾ ਕਿ ਇਹ ਖਾਣਾ ਰੈਸਟੋਰੈਂਟ ਵਿੱਚ ਇੱਕ ਚੀਜ਼ ਹੈਗਾ, ਬਹੁਤ ਸਾਰੀਆਂ ਹੋਰ ਚੀਜ਼ਾਂ ਹੈਗੀਆਂ ਵਿਚ ਇਜ਼ ਮੈਨੇਜਮੈਂਟ ਆਫ ਦੈਟ। ਅਤੇ ਮਤਲਬ ਕਿ ਖਾਣਾ ਮੈਂ ਕਹਿੰਦਾ, ਬਹੁਤ ਸਾਰੇ ਲੋਕ ਹੈਗੇ ਨੇ ਕਹਿੰਦੇ ਨੇ ਕਿ ਅੱਛਾ ਅੱਛਾ ਮੇਰੇ ਦਹੀਂ ਬੱਲੇ ਬੜੇ ਅੱਛੇ ਨੇ, ਮੇਰੀ ਮੰਮੀ ਦੇ ਛੋਲੇ ਭਟੂਰੇ ਬੜੇ ਅੱਛੇ ਨੇ, ਉਹਦੇ ਸਰੇ ਦਾ ਸਾਗ। ਉਹ ਇੱਕ ਚੀਜ਼ ਆਉਂਦੀ ਹੈ, ਤੁਹਾਨੂੰ ਪੂਰੇ ਰੈਸਟੋਰੈਂਟ ਬੜੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ, ਚਲਾਉਣਾ ਕਿਸ ਤਰ੍ਹਾਂ ਹੈਗਾ, ਲੋਕੇਸ਼ਨ ਕਿਸ ਤਰ੍ਹਾਂ ਹੈਗੀ, ਬਿਜ਼ਨਸ ਹੈਗਾ ਉਹ, ਅਤੇ ਚਲਾਉਣਾ ਬਿਜ਼ਨਸ ਹੈਗਾ, ਖਾਣਾ ਅੱਛਾ ਬਣਾਉਣਾ ਹੋਬੀ ਹੈਗੀ ਹੈ, ਉਹਦਾ ਬਿਜ਼ਨਸ ਚਲਾਉਣਾ ਇਜ਼ ਅਨਦਰ ਟੈਲੈਂਟ। ਅਤੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਮਤਲਬ ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਹੋਣ, ਅਤੇ ਇਹ ਮੈਂ ਸਾਰਿਆਂ ਨੂੰ ਕਹਿੰਦਾ ਰੈਸਟੋਰੈਂਟ ਬਿਜ਼ਨਸ ਇਜ਼ ਟਫ। ਸੋ ਸਿਰਫ ਤੁਸੀਂ 2 ਡਿਸ਼ ਬਣਾ ਲੈਂਦੇ ਹੋ ਅਤੇ ਇਹ ਸੋਚੋ 2 ਸਾਰਿਆਂ ਨੇ ਚੜਾ ਦੇਣਾ ਤੁਹਾਨੂੰ, ਕਿ ਬਈ ਬੜਾ ਵਧੀਆ ਬਣਾਉਣਾ, ਅਤੇ ਉਹ ਕਹਿੰਦਾ ਰੈਸਟੋਰੈਂਟ ਖੋਲ੍ਹ ਲੈਣਾ, ਨਾ 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 ਇਹ ਨਾ ਕਰੋ, ਤੁਸੀਂ ਫੋਟੋ ਅੱਛੀ ਲੈਂਦੇ ਹੋ, ਫੋਟੋਗ੍ਰਾਫੀ ਦੀ ਦੁਕਾਨ ਨਾ ਖੋਲ੍ਹ ਬੈਠਣਾ, ਰਾਈਟ? ਅਤੇ ਬਿਜ਼ਨਸ ਕਰਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ, ਉਹ ਸਿੱਖੋ, ਸਮਝੋ, ਕਿਸੇ ਰੈਸਟੋਰੈਂਟ ਵਿੱਚ ਜਾ ਕੇ ਪਹਿਲੇ 6 ਮਹੀਨੇ ਕੰਮ ਕਰੋ, ਕਿਸ ਤਰ੍ਹਾਂ ਚੱਲਦਾ ਹੈਗਾ। ਕਿਉਂ ਲੋਕ ਖੋਲ੍ਹਦੇ ਕਹਿੰਦੇ ਅੱਛਾ ਕਿੰਨੇ ਪੈਸੇ ਲੱਗਣੇ, ਚੱਲ ਮੈਂ ਲਗਾ ਦਿਆਂ, ਕਹਿੰਦੇ ਕੀ ਹੋਏਗਾ, ਡੁੱਬਣ ਗਈ ਨਾ, ਅਤੇ ਡੁੱਬ ਜਾਂਦੇ ਨੇ, ਕਹਿੰਦੇ ਇਹਨਾਂ 'ਤੇ ਮੈਂ ਅਫੋਰਡ ਕਰ ਸਕਦਾ। ਅਤੇ ਮੈਂ ਬਹੁਤ ਲੋਕਾਂ ਨੂੰ ਦੇਖਣਾ, ਕਾਫੀ ਲੋਕ ਇਹ ਗਲਤੀ ਕਰਦੇ ਨੇ, ਅਤੇ ਬਿਜ਼ਨਸ ਸਿੱਖੋ।
ਸੋ ਜੋ ਆਲਰੇਡੀ ਇੱਥੇ ਆਸਟ੍ਰੇਲੀਆ ਵਰਗੀ ਕੰਟਰੀ ਜਾਂ ਬਾਕੀ ਬਾਹਰਲੇ ਮੁਲਕਾਂ ਦੇ ਵਿੱਚ ਇੰਡੀਅਨ ਰੈਸਟੋਰੈਂਟਸ ਚਲਾ ਰਹੇ ਨੇ, ਨੌਰਥ ਇੰਡੀਅਨ ਫੂਡ ਸਰਵ ਕਰ ਰਹੇ ਨੇ, ਸਾਊਥ ਇੰਡੀਅਨ, ਸੋ ਇਸ ਕੰਪੀਟੀਟਿਵ ਮਾਰਕੀਟ ਦੇ ਵਿੱਚੋਂ ਸਟੈਂਡ ਆਊਟ ਹੋਣ ਲਈ, ਦੇਖਣ ਲਈ ਅਲੱਗ ਤੋਂ ਕੀ ਕਰ ਸਕਦੇ ਨੇ?
ਦੇਖੋ ਸਟੈਂਡ ਆਊਟ, ਯੂ ਹੈਵ ਟੂ ਰੀਅਲੀ ਸਟੈਂਡ ਆਊਟ। ਅਤੇ ਸਟੈਂਡ ਆਊਟ ਦੋ ਚੀਜ਼ ਬਿਜ਼ਨਸ ਵਿੱਚ ਕੀ ਹੁੰਦਾ, ਬਿਜ਼ਨਸ ਕੀ ਵਿਕਦਾ, ਜਿਹੜਾ ਲੋਕਾਂ ਨੂੰ ਫੈਮਿਲੈਰਿਟੀ ਹੁੰਦੀ। ਤੁਸੀਂ ਕਿਹੜੇ ਗਾਣੇ ਸੁਣਦੇ ਹੋ ਜਿਹਨੂੰ ਤੁਹਾਨੂੰ ਪਤਾ ਹੈਗਾ? ਰਾਈਟ? ਕੋਈ ਨਵਾਂ ਜਿਹਾ ਹੋ ਗਿਆ ਜੋ ਸੁਣਿਆ ਵੀ ਨਹੀਂ ਹੋਇਆ, ਤਾਂ ਡਿਸ਼ਿਜ਼ ਵਿੱਚ, ਖਾਣੇ ਵਿੱਚ ਵੀ ਉਹ ਚੀਜ਼ਾਂ ਔਫਰ ਕਰੋ ਜਿਹੜੀਆਂ ਲੋਕਾਂ ਨੂੰ ਪਸੰਦ ਹੋ, ਇੱਕ। ਦੂਜਾ, ਉਹਦੇ ਵਿੱਚ ਨਵਾਂ ਕੀ ਹੋ ਸਕਦਾ ਹੈ? ਸੋ ਇਟ ਇਜ਼ ਬਟਰ ਚਿਕਨ, ਅਤੇ ਬਟਰ ਚਿਕਨ ਤਾਂ ਮੈਨੂੰ ਪਤਾ, ਹਾਂ ਬਟਰ ਚਿਕਨ ਮੈਂ ਔਡਰ ਕਰ ਲਿੱਤਾ, ਹਾਂਜੀ ਵੈਰੀ ਗੁੱਡ, ਮੇਰੀ ਫੈਮਿਲੈਰਿਟੀ ਹੈਗੀ। ਪਰ ਹੁਣ ਉਹਦੇ 'ਚ ਕਦੇ ਕਦੇ ਥੋੜ੍ਹਾ ਜਿਹਾ, ਉਹ ਇੱਥੇ ਦੇ ਨਾ ਅੰਬ ਬੜੇ ਅੱਛੇ ਹੈਗੇ ਨੇ, ਅਤੇ ਮੈਂਗੋ ਬਟਰ ਚਿਕਨ, ਹਾਂ ਓਕੇ ਓਕੇ, ਉਹ ਨਹੀਂ, ਇੱਥੇ ਤਾਂ ਹਰੇ ਟਮਾਟਰ ਵੀ ਬੜੇ ਵਧੀਆ ਮਿਲਦੇ ਹਨ, ਲਾਲ ਟਮਾਟਰ ਜਗ੍ਹਾ ਬਟਰ ਚਿਕਨ ਮੈਂ ਜਿਹੜਾ ਬਣਾਉਣ ਲੱਗਾ ਹੈ ਹਰੇ ਟਮਾਟਰ ਨਾਲ ਬਣਾਉਣ ਲੱਗਾ। ਸੋ ਦੇਰ ਇਜ਼ ਫੈਮਿਲੈਰਿਟੀ ਐਂਡ ਦੇਰ ਇਜ਼ ਨਿਊਨੈਸ, ਅਤੇ ਇਹ ਹਮੇਸ਼ਾ ਕੁਛ ਨਾ ਕੁਛ ਨਵਾਂ ਕਰਦੇ ਰਹੋ। ਪ੍ਰਾਈਸਿੰਗ ਆਪਣੀ ਅੱਛੀ ਕੰਪੀਟੀਟਿਵ ਰੱਖੋ, ਐਫੀਸ਼ੀਐਂਸੀ ਬਹੁਤ ਰੱਖੋ, ਬਿਜ਼ਨਸ ਵਿੱਚ ਐਫੀਸ਼ੀਐਂਸੀ ਬਹੁਤ ਜ਼ਰੂਰੀ ਹੁੰਦੀ ਹੈ, ਸਰਵਿਸ ਤੁਹਾਡੀ ਟੋਪ ਕਲਾਸ ਹੋਣੀ ਚਾਹੀਦੀ, ਮਤਲਬ ਦੇਰ ਆਰ 100 ਵੇਰੀਏਬਲਸ ਜੋ ਤੁਹਾਨੂੰ ਯਾਦ ਰੱਖਣੇ ਪੈਂਦੇ ਨੇ, ਹਰ ਰੋਜ਼ ਕਰਨੇ ਪੈਂਦੇ ਨੇ, ਹਰ ਰੋਜ਼ ਟਾਈਟਲੀ ਮੈਨੇਜ ਕਰਨਾ ਪੈਂਦਾ, ਅਤੇ ਅਗਰ ਤੁਹਾਨੂੰ ਕੁਛ ਕਰਨਾ ਹੈ ਤਾਂ ਬੜੀ ਮਿਹਨਤ ਲੱਗਦੀ ਹੈ, ਹਰ ਰੋਜ਼ ਲੱਗਦੀ ਹੈ, ਲੱਗੇ ਰਹੋ, ਸਕਸੀਡ ਕਰ ਜਾਓਗੇ।
ਸੋ ਮੈਂ ਨਾ ਇੱਕ ਇੰਸੀਡੈਂਟ ਸ਼ੇਅਰ ਕਰਦਾ, ਕਿਉਂਕਿ ਬਹੁਤ ਸਾਰੇ ਨਵੇਂ ਲੋਕ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਇੱਥੇ ਆਉਂਦੇ ਰਹਿੰਦੇ ਨੇ, ਮਲਟੀ ਕਲਚਰਲ ਦੇਸ਼ ਹੈ ਆਸਟ੍ਰੇਲੀਆ। ਸੋ ਮੈਂ ਨਾ ਆਪਣੇ ਕਿਸੇ ਫਰੈਂਡ ਨੂੰ, ਉਹ ਕਿਸੇ ਹੋਰ ਦੇਸ਼ ਦਾ ਸੀ, ਉਹਨੂੰ ਮੈਂ ਲੈ ਗਿਆ ਇੱਕ ਇੰਡੀਅਨ ਰੈਸਟੋਰੈਂਟ ਦੇ ਵਿੱਚ ਟਰਾਈ ਕਰਾਉਣ ਦੇ ਲਈ, ਅਤੇ ਉਹਨੇ ਖਾ ਲਿਆ, ਉਹ ਔਥੈਂਟਿਕ ਇੰਡੀਅਨ ਫੂਡ ਨਾ ਜੋ ਨੌਰਥ ਇੰਡੀਅਨ ਖਾਂਦੇ ਨੇ ਟਿਪੀਕਲ, ਨੈਕਸਟ ਡੇ ਮਾਰਨਿੰਗ ਉਹਦੇ ਮਤਲਬ
ਹੋ ਗਿਆ
ਕੰਮ। ਸੋ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਅਗਰ ਕਿਸੇ ਨਵੇਂ ਬੰਦੇ ਨੂੰ ਇੰਡੀਅਨ ਕੋਈ ਡਿਸ਼ ਟਰਾਈ ਕਰਵਾਉਣੀ ਹੋਵੇ ਪਹਿਲੀ ਵਾਰੀ, ਉਹ ਕਿਹੜੀ ਹੋ ਸਕਦੀ ਆ ਅਤੇ ਕਿਵੇਂ ਦੀ ਹੋਵੇ ਉਹ?
ਓਕੇ, ਅਗਰ ਕਦੇ ਵੀ ਇਸ ਤਰ੍ਹਾਂ ਹੋਏ ਨਾ, ਕੋਈ ਨਵਾਂ ਹੈਗਾ, ਤੁਹਾਨੂੰ ਘਰ ਦਾ ਖਾਣਾ ਖਿਲਾਓ ਸਭ ਤੋਂ ਪਹਿਲਾਂ। ਦੇਖੋ ਇੰਡੀਅਨ ਖਾਣਾ ਜੇ ਅਸੀਂ ਬਾਹਰ ਖਾਂਦੇ ਹੈਗੇ ਨਾ, ਉਹ ਜ਼ਿਆਦਾਤਰ ਰੈਸਟੋਰੈਂਟ ਦਾ ਖਾਣਾ ਹੈਗਾ। ਹੁਣ ਤੁਸੀਂ ਦੇਖੋ ਕਿ ਜਿਹੜੇ ਘਰ ਵਿੱਚ ਪੰਜਾਬ 'ਚ ਮਿਲਦਾ ਹੈ ਅਤੇ ਜਿਹੜਾ ਪੰਜਾਬੀ ਫੂਡ ਤੁਸੀਂ ਕਹਿਣਾ ਰੈਸਟੋਰੈਂਟ ਵਿੱਚ, ਉਹਦੇ 'ਚ ਕਿੰਨੇ ਚੀਜ਼ਾਂ ਘਰ ਵਿੱਚ ਬਣਦੀਆਂ ਹਨ, ਇੰਨੀ ਕਰੀਮ ਪਾ ਕੇ ਕੌਣ ਖਾਂਦਾ ਹੈ ਦਾਲ ਘਰ ਵਿੱਚ? ਕਦੇ ਨਹੀਂ ਖਾਂਦੇ ਅਸੀਂ, ਰਾਈਟ। ਬਟਰ ਚਿਕਨ ਕੌਣ ਘਰ 'ਤੇ ਬਣਾਉਂਦਾ ਹੈ? ਹੋ ਸਕਦਾ ਤੁਹਾਡੀ ਏਜ ਤਾਂ ਬਣਦਾ, ਬਟ ਕਦੇ ਨਹੀਂ ਬਟਰ ਨਾਨ ਕਦੇ ਘਰ 'ਚ ਬਣਾਇਆ ਕਿਸੇ ਨੇ? ਕਦੇ ਨਹੀਂ ਕਿਸੇ ਨੇ ਬਣਾਇਆ, ਰਾਈਟ। ਅਤੇ ਰੈਸਟੋਰੈਂਟ ਵਾਲਾ ਖਾਣਾ ਹੈਗਾ ਉਹ ਅਲੱਗ ਹੁੰਦਾ ਹੈਗਾ, ਅਤੇ ਉਹ ਥੋੜ੍ਹਾ ਜਿਹਾ ਐਂਡ ਪਲੱਸ ਯੂ ਆਲਸੋ ਹੈਵ ਟੂ ਰਿਮੈਂਬਰ ਕਿ ਹਾਈਜੀਨ ਇੰਪੋਰਟੈਂਟ ਹੁੰਦੀ ਹੈ। ਅਤੇ ਘਰ ਵਿੱਚ ਕਿਸੇ ਨੂੰ ਇੰਟਰੋਡਿਊਸ ਕਰਨ ਲੱਗਦਾ ਪਹਿਲੇ ਤਾਂ ਕਿ ਆਫਿਸ ਜਾ ਰਿਹਾ ਕੋਈ ਤਾਂ ਘਰ ਦਾ ਟਿਫਿਨ ਵਗੈਰਾ ਲੈ ਕੇ ਉੱਥੋਂ ਖਿਲਾਓ, ਘਰ ਦੇ ਬਣੇ ਹੋਏ ਪਰੌਂਠੇ ਖਿਲਾਓ ਬਾਹਰ ਤੋਂ ਖਿਲਾਉਣ ਤੋਂ ਪਹਿਲੇ, ਦੈਨ ਦੈਟ ਇਜ਼ ਬੈਟਰ। ਅਦਰਵਾਈਜ਼ ਮਤਲਬ ਥੋੜ੍ਹਾ ਜਿਹਾ ਉਹਨਾਂ ਨੂੰ ਕਹੋ ਕਿ ਬਈ ਟੇਸਟੀ ਬੜਾ ਹੈਗਾ, ਬਟ ਕੰਟਰੋਲ ਯੋਰ ਇਮੋਸ਼ਨ, ਥੋੜ੍ਹਾ ਜ਼ਿਆਦਾ ਨਾ ਉਹਦੇ 'ਚ ਫੈਲ ਨਾ ਜਾਓ, ਥੋੜ੍ਹਾ ਥੋੜ੍ਹਾ ਕਰਕੇ ਖਾਓ। ਹਿਆ ਗੋ ਲਾਈਟ, ਗੋ ਲਾਈਟ
ਜੀ। ਸੋ ਤੁਸੀਂ ਵੈਸੇ ਇਟਸ ਅ ਵੈਰੀ ਬੇਸਿਕ ਕੁਐਸਚਨ ਕਿ ਤੁਹਾਨੂੰ ਕਿਹੜਾ ਕੁਜ਼ੀਨ ਸਭ ਤੋਂ ਜ਼ਿਆਦਾ ਪਸੰਦ ਹੈ, ਕਿੱਥੋਂ ਦਾ?
ਮੈਨੂੰ ਦੇਖੋ ਕਿੱਥੋਂ ਦਾ, ਅਤੇ ਮੈਂ ਜਿੱਥੇ ਹੁੰਦਾ ਉੱਥੇ ਦਾ ਕੁਜ਼ੀਨ, ਉੱਥੇ ਦੀ ਕੁਜ਼ੀਨ ਪਸੰਦ ਸੀ। ਸਭ ਤੋਂ ਪਹਿਲੇ ਹੋਮ ਸਟਾਈਲ ਫੂਡ, ਘਰ ਦਾ ਖਾਣਾ ਸਭ ਤੋਂ ਚੰਗਾ ਉਹ ਲੱਗਦਾ ਹੈ। ਐਂਡ ਉਹ ਇਹ ਨਹੀਂ ਕਿ ਘਰ ਦਾ ਖਾਣਾ ਮੇਰੇ ਘਰ ਦਾ ਖਾਣਾ ਜਾਂ ਤੁਹਾਡੇ ਘਰ ਦਾ ਖਾਣਾ, ਜਿੱਥੇ ਮੈਂ ਹੈਗਾ, ਅਗਰ ਮੈਂ ਲੈਟਸ ਸੇ ਅਗਰ ਮੈਂ ਜਪੈਨ ਹੈਗਾ ਤਾਂ ਜੈਪਨੀਜ਼ ਹੋਮ ਸਟਾਈਲ ਫੂਡ ਅਗਰ ਮੈਨੂੰ ਮਿਲ ਜਾਏ, ਅਗਰ ਮੈਂ ਸਪੇਨ ਹੈਗਾ ਤਾਂ ਮੈਨੂੰ ਸਪੈਨਿਸ਼ ਹੋਮ ਸਟਾਈਲ ਫੂਡ ਮਿਲ ਜਾਏ, ਕੇਰਲਾ ਹੈਗਾ ਤਾਂ ਕੇਰਲਾ ਦਾ, ਆਸਟ੍ਰੇਲੀਆ ਦਾ ਕੋਈ ਹੋਮ ਸਟਾਈਲ ਫੂਡ ਬਹੁਤ ਜ਼ਿਆਦਾ ਹੈਗਾ, ਕੋਈ ਨਹੀਂ।
ਮੈਂ
ਤਾਂ ਹੀ ਤਾਂ ਨਹੀਂ ਕਿਹਾ ਆਸਟ੍ਰੇਲੀਆ,
ਕੀ ਲੈ ਕਿੱਥੇ ਹੋ ਗਿਆ ਹੈ ਕਿ ਆਸਟ੍ਰੇਲੀਆ ਦਾ ਆਪਣਾ ਕੋਈ ਫੂਡ ਨਹੀਂ ਬਣ ਸਕਿਆ ਅੱਜ ਤੱਕ?
ਨਹੀਂ, ਇਸ ਤਰ੍ਹਾਂ ਨਹੀਂ ਹੈਗਾ, ਨਹੀਂ ਬਣਿਆ, ਨਹੀਂ ਬਣਦਾ। ਦੇਖੋ ਇੱਥੇ ਨਾ ਇਹ ਇਟਸ ਬੈਕ ਐਂਡ ਬਿਯੋਂਡ, ਇਹਦੀ ਹਿਸਟਰੀ ਕੋਈ ਐਵੇਂ ਨਹੀਂ ਹੈਗੀ ਕਿ ਜਿਹੜੇ ਇੱਥੇ ਓਰਿਜਨਲ ਜਿਹੜੇ ਐਬੋਰੀਜਿਨਸ ਹੈਗੇ ਨੇ ਉਹ ਮਤਲਬ ਉਹ ਆਪਣੇ 'ਤੇ ਰਹੇ, ਉਹਨਾਂ ਦਾ ਆਪਣਾ ਖਾਣਾ ਹੈਗਾ, ਉਹਨਾਂ ਦੇ ਆਪਣੇ ਇਨਗਰੀਡੀਅੰਟਸ ਹੈਗੇ ਨੇ, ਬਟ ਉਹ ਮਤਲਬ ਉਹਨਾਂ ਦੀ ਇੰਟੀਗ੍ਰੇਸ਼ਨ ਉਨੀ ਜ਼ਿਆਦਾ ਨਹੀਂ ਹੋਈ, ਲੋਕਾਂ ਦੀ ਨਹੀਂ ਹੋਈ ਅਤੇ ਖਾਣੇ ਦੀ ਵੀ ਨਹੀਂ ਹੋਈ, ਰਾਈਟ। ਅਤੇ ਬਾਹਰੋਂ ਜਿਹੜੇ ਆਏ ਉਹ ਅੰਗਰੇਜ਼ ਜਿਹਨਾਂ ਨੇ ਆ ਕੇ ਉਹਨਾਂ ਨੇ ਕਿਹਾ ਅਸੀਂ ਤਾਂ ਇਹੀ ਖਾਂਦੇ ਹੈਗੇ ਹਾਂ
ਆਪਣਾ ਲਿਆ,
ਹਾਂ, ਅਤੇ ਉਹ ਬਸ ਉਹੀ ਉਹੀ ਖਾਣਾ ਹੈਗਾ ਇੱਥੇ ਦਾ। ਇੱਥੇ ਦੀ ਥੋੜ੍ਹੀ ਕੰਟਰੀਬਿਊਸ਼ਨ ਚਲ ਬਾਰਬੀ ਇੱਥੇ ਦਾ ਹੋ ਗਿਆ, ਜਲ ਬਾਰਬੀ ਕਿਉਂ ਅਸੀਂ ਕਰ ਰਹੇ ਹੈਗੇ ਬਸ
ਜੀ। ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਕਲਚਰ ਨੂੰ ਪ੍ਰਿਜ਼ਰਵ ਜਾਂ ਵਧਾਉਣ ਲਈ ਫੂਡ ਕਿੰਨਾ ਜ਼ਰੂਰੀ ਹੈ, ਤਾਂ ਉਹ ਮਰਜ ਨਹੀਂ ਹੋ ਪਾਇਆ ਇਹਨਾਂ ਦੋਨਾਂ ਪੁਰਾਣੀ ਕਮਿਊਨਿਟੀਜ਼ ਵਿੱਚ
ਕਰ ਰਹੇ।
ਸੋ ਜਿਵੇਂ ਤੁਸੀਂ ਕਿਹਾ ਕਿ ਸਿੱਖਣਾ ਚਾਹੀਦਾ ਫੂਡ ਨਾ, ਸਾਰਿਆਂ ਨੂੰ ਆਉਣਾ ਚਾਹੀਦਾ, ਸੋ ਵਟ ਇਜ਼ ਦਾ ਈਜ਼ੀਐਸਟ ਵੇ ਜਿਹੜੇ ਯੰਗ ਇੰਡੀਅਨ ਜਾਂ ਪੰਜਾਬੀ ਇੱਥੇ ਹੁਣ ਆ ਕੇ ਵਸੇ ਨੇ, ਅਗਰ ਉਹ ਨਹੀਂ ਇੰਡੀਆ ਤੋਂ ਸਿੱਖਿਆ, ਸੋ ਵਟ ਇਜ਼ ਦਾ ਈਜ਼ੀਐਸਟ ਵੇ?
ਸੋ ਈਜ਼ੀਐਸਟ ਵੇ ਇਜ਼ ਟੂ ਡੂ ਇਟ। ਦੇਖੋ ਪਹਿਲੇ ਔਰ ਗਲਤੀਆਂ ਹੋਣਗੀਆਂ, ਡੋਂਟ ਥਿੰਕ ਕਿ ਪਹਿਲੀ ਵਾਰ ਕਰਾਂਗੇ ਠੀਕ ਹੋ ਜਾਏਗਾ, ਗੜਬੜ ਹੋ ਗਈ। ਪਤਾ ਕੀ ਹੈਗਾ, ਲੋਕ ਨਾ ਇੱਕ ਕਹਿੰਦੇ ਮੈਂ ਨਾ ਤੁਹਾਡੀ ਰੈਸਿਪੀ ਦੇਖੀ ਪਰ ਉਨੀ ਚੰਗੀ ਨਹੀਂ ਬਣੀ, ਮੈਂ ਕਿਹਾ ਤਾਂ ਤੁਸੀਂ ਕਹਿ ਰਹੇ ਕਿ ਸੋਨੂ ਨਿਗਮ ਦਾ ਗਾਣਾ ਸੁਣਿਆ, ਮੈਂ ਗਾਇਆ ਨਹੀਂ ਗਿਆ ਮੇਰੇ ਕੋਲੋਂ, ਉਹ ਰਿਆਜ਼ ਕਰਨਾ ਪੈਂਦਾ ਹੈ, ਰਾਈਟ। ਖਾਣਾ ਬਣਾਉਣ ਨੂੰ ਰਿਆਜ਼ ਕਰਨਾ ਪੈਂਦਾ, ਥੋੜ੍ਹੇ ਜਿਹੇ ਸੁਰ ਗਲਤ ਲੱਗਣਗੇ, ਕੋਈ ਗੱਲ ਨਹੀਂ, ਪਰ ਲੱਗ ਜਾਣਗੇ, ਥੋੜ੍ਹਾ ਜਿਹਾ ਰਿਆਜ਼ ਕਰੋਗੇ, ਪ੍ਰੈਕਟਿਸ ਕਰੋਗੇ, ਹੋ ਜਾਏ, ਕਰ ਲਓ। ਉਹਦੇ ਵਾਸਤੇ ਅੱਜ ਕੱਲ੍ਹ ਇੰਨਾ ਸੋਸ਼ਲ ਮੀਡੀਆ ਹੈਗਾ, ਸਾਡਾ ਸੰਜੀਵ ਕਪੂਰ ਖਜ਼ਾਨਾ ਯੂਟਿਊਬ ਚੈਨਲ ਹੈਗਾ, ਇੰਨੀ ਹਜ਼ਾਰੋਂ ਰੈਸਿਪੀਜ਼ ਹੈਗੀਆਂ, ਪਤਾ ਨਹੀਂ 12-13-15,000 ਰੈਸਿਪੀਜ਼ ਹੈਗੀਆਂ, ਜੋ ਖਾਣ ਦਾ ਮੂਡ ਹੈਗਾ ਉਹਦੇ ਰੈਸਿਪੀ ਦੇਖੋ, ਫੋਲੋ ਕਰੋ, ਉਹਨੂੰ ਬਣਾਓ। ਅੱਛਾ, ਸਾਡੇ ਅਕੈਡਮੀ ਹੈਗੀ ਸੰਜੀਵ ਕਪੂਰ ਅਕੈਡਮੀ, ਕੋਰਸ ਕਰ ਲਓ, ਬਹੁਤ ਜ਼ਿਆਦਾ ਲੱਗਦਾ ਤੁਹਾਨੂੰ ਸਿੰਸੀਅਰ ਹੋਰ ਹੋਣਾ, ਉਹ ਕਰ ਲਓ, ਕਿਸੇ ਕੋਲੋਂ ਸਿੱਖ ਲਓ। ਕੋਈ ਹੈਗਾ ਕੋਈ ਮਤਲਬ ਕੋਈ ਜਾਣ ਪਛਾਣ ਕੋਈ ਹੋਏਗਾ ਕਿ ਜੀ ਅੱਜ ਤੁਹਾਡੇ ਅੱਗੇ ਹਾਂ ਘਰ ਨੂੰ ਇਹ ਚੰਗਾ ਬਣਾਉਣਾ ਚਾਹੀਦਾ, ਮੈਂ ਇੱਕ ਦੋ ਚੀਜ਼ ਹੈਗੇ, ਥੋੜ੍ਹਾ ਨਾਲ ਖੜੇ ਹੋ ਜਾ, ਥੋੜ੍ਹਾ ਜਿਹਾ ਖੜ ਕੇ ਸਿੱਖ ਲਓ ਥੋੜ੍ਹਾ ਜਿਹਾ, ਬਟ ਸਪੈਂਡ ਦੈਟ ਟਾਈਮ, ਇਟਸ ਇੰਪੋਰਟੈਂਟ। ਮਤਲਬ ਸਿਰਫ ਗੱਲਾਂ ਨਾ ਕਰਦੇ ਰਹੋ ਕਿ ਮੈਂ ਇੱਕ ਦਿਨ ਕਰਾਂਗਾ, ਉਹ ਨਾ ਇੱਕ ਦਿਨ ਆਉਣਾ ਕੋਈ ਨਹੀਂ, ਅਤੇ ਅੱਜ ਤੋਂ ਸ਼ੁਰੂ ਕਰ ਲਓ।
ਮੈਂ ਪੱਕਾ ਕਰ ਰਿਹਾ,
9 ਸਾਲ ਤੇ ਹੋ ਗਏ।
ਨਹੀਂ, ਮੈਂ ਪੰਜਾਬੀ ਸਟਾਈਲ ਜਿਹੜਾ ਅਸੀਂ, ਕਿਉਂਕਿ ਮੈਂ ਪਿੰਡ ਤੋਂ ਹਾਂ ਪੰਜਾਬ ਤੋਂ, ਤਾਂ ਜਿਹੜੀ ਅਸੀਂ ਉੱਥੇ ਸਿੱਖਿਆ ਸੀ ਨਾ ਚੁੱਲ੍ਹੇ ਦੇ ਉੱਤੇ ਤਰੀ ਵਾਲਾ ਚਿਕਨ ਬਣਾਉਣਾ,
ਹਾਂਜੀ,
ਉਹ ਮੈਂ ਬਹੁਤ ਵਧੀਆ ਬਣਾ ਦਿੰਦਾ ਸੀ।
ਗੁੱਡ ਟੂ ਨੋ,
ਵੈਰੀ ਨਾਈਸ। ਉਹ ਇਲਾਵਾ ਮੈਂ ਕਦੀ ਕੁਝ ਟਰਾਈ ਨਹੀਂ ਕੀਤਾ, ਸਿਰਫ ਆਈ ਨੋ ਇੱਕ ਵਾਰ ਨਾ ਮੈਂ ਟਰਾਈ ਕੀਤਾ ਸੀ, ਮੈਂ ਕਿਹਾ ਜਿਵੇਂ ਪਨੀਰ ਬਣਾਈ ਦਾ ਸੁੱਕਾ ਪਨੀਰ, ਮੈਂ ਬਰੋਕਲੀ ਲੈ ਕੇ ਆਉਂਦਾ, ਤੇ ਮੈਂ ਪਹਿਲਾਂ ਤੜਕਾ ਲਗਾ ਲਿਆ ਕੜਾਈ ਦੇ ਵਿੱਚ, ਫਿਰ ਮੈਂ ਵਿੱਚ ਬਰੋਕਲੀ ਪਾ ਦਿੱਤੀ, ਉਹ ਕੁਝ ਨੂੰ ਹੋ ਹੀ ਨਹੀਂ ਰਿਹਾ ਸੀ, ਮੈਂ ਵਿੱਚ ਪਾਣੀ ਪਾ ਦਿੱਤਾ,
ਹਲਵਾ ਬਣ ਗਿਆ।
ਉਸ ਤੋਂ ਬਾਅਦ ਆਈ ਨੈਵਰ ਟ੍ਰਾਈਡ।
ਨਹੀਂ, ਗੁੱਡ। ਦੇਖੋ ਕੀ ਹੁੰਦਾ, ਕੋਈ ਵੀ ਚੀਜ਼ ਜਦ ਗਲਤ ਹੋ ਜਾਂਦੀ ਹੈ ਨਾ, ਤੇ ਉਹ ਫਿਰ ਮਤਲਬ ਤੁਹਾਡਾ ਕੌਨਫੀਡੈਂਸ ਕਮ ਹੋ ਜਾਂਦਾ ਹੈ, ਰਾਈਟ। ਤੇ ਇੱਕ ਚੀਜ਼ ਯਾਦ ਰੱਖੋ ਕਿ ਜਦ ਤੁਸੀਂ ਵੀ ਕੋਈ ਚੀਜ਼ ਠੀਕ ਨਾ ਖਾਓ, ਜੇ ਕਿਸੇ ਨੇ ਬਣਾਈ ਹੈ, ਤਾਂ ਉਹਦੀ ਗਲਤੀ ਨਾ ਕੱਢਣਾ, ਉਹਦੇ 'ਚ ਕੀ ਚੰਗਾ ਉਹਨੂੰ ਦੱਸ ਦਿਓ, ਤਾਂ ਕਿ ਉਹਨੂੰ ਇਨਕਰੇਜਮੈਂਟ ਮਿਲੇ। ਅਗਰ ਤੁਸੀਂ ਉਹ ਸ਼ੁਰੂ ਕਰ ਦਿੱਤਾ ਨਾ, ਤੁਸੀਂ ਜਦ ਕੁਛ ਗਲਤ ਬਣਾਓਗੇ ਨਾ, ਤੁਹਾਨੂੰ ਵੀ ਇਨਕਰੇਜਮੈਂਟ ਮਿਲੇਗੀ, ਇਨਕਰੇਜਮੈਂਟ ਮਿਲੇਗੀ, ਅਤੇ ਅਗਲੀ ਵਾਰ ਬਣਾਓਗੇ ਤਾਂ ਪਹਿਲੇ ਤੋਂ ਥੋੜ੍ਹਾ ਜਿਹਾ ਬੈਟਰ ਬਣਾ ਲਓਗੇ, ਹੋ ਸਕਦਾ ਪਰਫੈਕਟ ਨਾ ਹੋਏ। ਸੋ ਯੂ ਨੀਡ ਇਨਕਰੇਜਮੈਂਟ, ਯੂ ਨੀਡ ਪੈਟਰਨ ਬੈਕ।
ਕਿਆ ਬਾਤ ਹੈ। ਇੱਕ ਲਾਸਟ ਸਵਾਲ,
ਹਾਂਜੀ,
ਬਹੁਤ ਵਾਰੀ ਹੁਣ ਕਿਹਾ ਜਾਂਦਾ ਨਾ ਕਿ ਜਦੋਂ ਅਸੀਂ ਜੋ ਅਸੀਂ ਫੂਡ ਖਾਂਦੇ ਹਾਂ ਉਹ ਸਾਡੀ ਮੈਂਟਲ ਹੈਲਥ 'ਤੇ ਵੀ ਇਫੈਕਟ ਕਰਦਾ ਹੈ। ਜਿਹੜਾ ਕੋਈ ਕੁੱਕ ਕਰ ਰਿਹਾ ਤੁਹਾਡੇ ਵਾਸਤੇ, ਉਹਦੀ ਸਿਚੁਏਸ਼ਨ ਉਸ ਵਕਤ ਉਹ ਕੀ ਮਾਇੰਡ ਦੇ ਵਿੱਚ ਸੋਚ ਰਿਹਾ, ਉਹ ਆਪਣੀਆਂ ਨਜ਼ਰਾਂ ਦੇ ਨਾਲ ਆਪਣੇ ਥੋਟਸ ਉਸ ਰੋਟੀ ਦੇ ਵਿੱਚ ਪਾ ਦਿੰਦਾ। ਅਗਰ ਉਹ ਜਿਸ ਸੋਚ ਨਾਲ ਬਣਾ ਰਿਹਾ ਉਹ ਅਗਲਾ ਬੰਦਾ ਖਾ ਰਿਹਾ, ਉਹਦੀ ਵੀ ਮੈਂਟਲ ਸਟੇਟ ਉਦਾਂ ਦੀ ਹੋ ਜਾਂਦੀ। ਕੀ ਇਹ ਸੱਚ ਹੈ?
ਬਿਲਕੁਲ 100% ਸੱਚ ਹੈਗਾ। ਬਿਕੋਜ਼ ਸੀ, ਇੱਕ ਤੇ ਵੀ ਆਰ ਵਾਟ ਵੀ ਈਟ, ਅਸੀਂ ਉਹ ਹੈਗਾ ਜੋ ਅਸੀਂ ਖਾ ਰਹੇ ਹੈਗੇ ਆ, ਬਟ ਜਿਸ ਜਿਸ ਭਾਵ ਨਾਲ ਬਣ ਰਿਹਾ, ਵਾਟ ਇਜ਼ ਦੀ ਯੋਰ ਸਟੇਟ ਆਫ ਮਾਇੰਡ। ਸੋ ਮਤਲਬ ਇਟਸ ਐਂਡ ਇਟਸ ਪ੍ਰੋਵਨ, ਇਟਸ ਸਾਇੰਟੀਫਿਕ ਹੈਗਾ। ਇਸ ਤਰ੍ਹਾਂ ਨਹੀਂ ਅਸੀਂ ਇਮੋਸ਼ਨਲੀ ਕਹਿ ਦਿੱਤਾ ਕਿ ਅੱਛਾ ਪੁਨੀਤ ਨੇ ਪੁੱਛਿਆ ਮੈਂ ਕਹਿ ਦਿੱਤਾ, ਨਾ ਨਾ, ਸਾਇੰਟੀਫਿਕ, ਦੇ ਇਜ਼ ਡੇਟਾ ਬੈਕਿੰਗ ਦਿਸ ਅਪ ਕਿ ਮਤਲਬ ਤੁਸੀਂ ਕਿੰਨੇ ਪਿਆਰ ਨਾਲ ਬਣਾ ਰਹੇ ਹੋ, ਕਿੰਨੇ ਪਿਆਰ ਨਾਲ ਖਿਲਾ ਰਹੇ ਹੋ, ਕਿੰਨੇ ਪਿਆਰ ਨਾਲ ਖਾ ਰਹੇ ਹੋ, ਅਤੇ ਆਲ ਦੈਟ ਮੈਟਰਸ। ਇਟਸ ਵੀ ਆਰ ਕੰਜ਼ਿਊਮਿੰਗ। ਸੀ ਕੀ ਹੁੰਦਾ ਕਿ ਸਿਰਫ ਅਸੀਂ ਕੰਜ਼ਿਊਮ ਕੀ ਕਰਦੇ ਹੈਗੇ ਹਾਂ, ਸਿਰਫ ਖਾਣਾ ਨਹੀਂ ਕਰਦੇ ਹੈਗਾ, ਹਵਾ ਵੀ ਕੰਜ਼ਿਊਮ ਕਰਦੇ ਹਾਂ। ਜਿਹੜੇ ਹੋ ਰਿਹਾ ਕਿ ਇੱਥੇ ਲੜਾਈ ਹੋ ਰਹੀ ਹੈ, ਇੱਥੇ ਹੋ ਰਿਹਾ ਬੈਡ ਨਿਊਜ਼, ਵੀ ਕੰਜ਼ਿਊਮ ਦੈਟ, ਦੈਟ ਇਫੈਕਟਸ ਆਲਸੋ। ਬਿਕੋਜ਼ ਤੁਹਾਡੇ ਜਿਹੜੇ ਮਤਲਬ ਇੱਕ ਅੱਛੇ ਹਾਰਮੋਨਸ ਹੁੰਦੇ ਨੇ ਖਰਾਬ, ਤੁਹਾਨੂੰ ਇਹ ਵੀ ਪਤਾ ਹੈ ਕਿ ਐਡਰਲਿਨ ਸੁਣਿਆ ਹੋਏਗਾ ਤੁਸੀਂ, ਰਾਈਟ? ਐਡਰਲਿਨ ਕੈਨ ਬੀ ਯੂਜ਼ ਨੈਗੇਟਿਵਲੀ ਆਲਸੋ, ਕੈਨ ਬੀ ਪੋਜ਼ੀਟਿਵ ਆਲਸੋ। ਕੋਰਟੀਜ਼ੋਲ ਸੁਣਿਆ ਹੋਏਗਾ, ਸੈਰੋਟੋਨਿਨ ਸੁਣਿਆ ਹੋਏਗਾ। ਇਹ ਜਦ ਪ੍ਰੋਡਕਸ਼ਨ ਹੁੰਦੀ ਹੈ, ਦੀਜ਼ ਆਰ ਕੈਮੀਕਲਸ ਇਨ ਬੋਡੀ, ਅਤੇ ਦੇ ਹੈਵ ਕੋਈ ਐਸੀ ਅੱਛੀ ਜਗ੍ਹਾ, ਤੁਸੀਂ ਮਿਊਜ਼ਿਕ ਸੁਣਦੇ ਹੋ, ਅੱਖਾਂ ਬੰਦ ਕਰਕੇ ਬੈਠੇ ਹੋ, ਯੂ ਸਟਾਰਟ ਟੂ ਫੀਲ ਵੈਰੀ ਗੁੱਡ। ਅਤੇ ਸਰ ਦਰਦ ਹੋ ਰਿਹਾ, ਤੁਹਾਡੇ ਆਸ ਪਾਸ ਕੋਈ ਦੋ ਤਿੰਨ ਲੋਕ ਬੈਠੇ ਹੋਣ ਨਾ, ਅਤੇ ਕਹੋ ਕਿਸੇ ਨੂੰ, ਕਹਿੰਦਾ ਮੇਰੇ ਹੱਥ ਰੱਖ ਸਰ ਤੇ ਆਪਣਾ, ਹੈ ਨਾ, ਆ ਕੇ ਤਿੰਨ ਅਲੱਗ ਅਲੱਗ ਲੋਕ ਹੋਣਗੇ, ਸਾਰਿਆਂ ਦੇ ਹੱਥ ਦਾ ਵਾਈਬਰੇਸ਼ਨ ਅਲੱਗ ਹੋਣੀ ਹੈ, ਤੁਸੀਂ ਫੀਲ ਅਲੱਗ ਕਰੋ, ਕਿਉਂਕਿ ਉਹਦਾ ਹੱਥ ਹੀ ਹੈਗਾ। ਉਹੀ ਬੰਦੇ ਨੂੰ ਸਵੇਰੇ ਅਤੇ ਸ਼ਾਮੀ ਹੋ ਸਕਦਾ ਉਹਦਾ ਅਲੱਗ ਹੋਏ, ਉਹਦਾ ਉਹਦਾ ਕੀ ਚੱਲ ਰਿਹਾ ਹੈਗਾ ਉਸ ਵਕਤ, ਵਾਟ ਇਜ਼ ਦੀ ਸਟੇਟ ਆਫ ਮਾਇੰਡ। ਸੋ ਆਲ ਦਿਸ ਇਜ਼ ਪ੍ਰੋਵਨ, ਸਾਇੰਟਿਫਿਕ ਹੈਗਾ।
ਨਾਈਸ, ਥੈਂਕ ਯੂ ਸੰਜੀਵ ਸਰ, ਤੁਸੀਂ ਇੱਥੇ ਪਹੁੰਚੇ ਔਰ ਸਾਡੇ ਨਾਲ ਇੰਨੀਆਂ ਪਿਆਰੀਆਂ ਗੱਲਾਂ ਕੀਤੀਆਂ, ਔਰ ਫੂਡ ਤੋਂ ਲੈ ਕੇ ਮਾਇੰਡ ਤੱਕ ਸਾਰੀਆਂ ਗੱਲਾਂ ਹੋ ਗਈਆਂ ਨੇ। ਸੋ ਆਈ ਹੋਪ ਕਿ ਤੁਹਾਨੂੰ ਵੀ ਚੰਗਾ ਲੱਗਿਆ ਹੋਏਗਾ।
ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਜ਼ਾ ਆਇਆ। ਮਤਲਬ ਮੈਂ ਸੋਚਿਆ ਹੀ ਨਹੀਂ ਸਰ, ਇੰਨੀ ਪੰਜਾਬੀ ਤੇ ਮੈਂ ਮਤਲਬ ਮੈਂ ਬੜਾ ਚਿਰ ਹੋ ਗਿਆ ਮੈਨੂੰ ਬੋਲੇ।
ਜੁੜੇ ਰਹੋ, ਸੁਣਦੇ ਰਹੋ, ਦੇਖਦੇ ਰਹੋ SBS ਪੰਜਾਬੀ ਨੂੰ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਸੰਜੀਵ ਕਪੂਰ ਸਰ।
ਥੈਂਕ ਯੂ ਜੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।